ਧਾਰ ਮੋਟੀ ਹੋਈ ਜਾਂਦੀ ਹੈ। ਜਿਉਂ ਜਿਉਂ ਗਿਆਨ ਜ਼ਿਆਦਾ ਹੋਈ ਜਾਂਦਾ ਸਮਝ ਜ਼ਿਆਦਾ ਆਉਣ ਲੱਗ ਗਈ, ਉਧਰੋਂ ਬਰੀਕੀਆਂ ਦੀ ਸਮਝ ਆਉਣ ਲੱਗ ਗਈ।
ਉੱਥੇ ਵੀ ਧਾਰੇ ਵਰਤੇ ਬਰਸੋ ਕਿਰਪਾ ਧਾਰ,
ਬਰਸੋ ਕਿਰਪਾ ਧਾਰ ਧਾਰੇ ਆ ਉਹ।
ਇੱਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ,
ਕਹਿੰਦੇ ਜਦੋਂ ਇਹ ਰਸ ਧਾਰਾਂ ਨਾਲ ਵਰਸਣ ਲੱਗ ਗਿਆ, ਇੱਕ ਜਿਹੜੀ ਹੋਰ ਇਦੋਂ ਵੀ ਅਨੂਪ ਗੱਲ ਬਣੀ, ਅਜੀਬ ਜਿਹੜੀ ਇੱਕ ਗੱਲ ਹੋਰ ਬਣੀ, ਕਹਿੰਦੇ ਫਿਰ ਮੈਂ ਪਵਨ ਪਿਆਲਾ ਸਾਜ ਲਿਆ। ਕੁਛ ਦੱਸਣ ਨੂੰ ਕੋਈ ਸ਼ਬਦ ਗੁਰਬਾਣੀ ਦਾ ਇੱਕ ਸ਼ਬਦ ਘੜ ਲਿਆ ਪਵਨ ਪਿਆਲਾ, ਜੋ ਬੋਲਣਾ ਪਵਨ ਪਿਆਲਾ ਹੈ, ਫਿਰ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਵੀ ਗੱਲ ਤਾਂ ਹੈ, ਜਾਂ ਦੱਸਦੇ ਆ ਪਵਨ ਪਿਆਲਾ, ਫਿਰ ਮੈਂ ਪਵਨ ਪਿਆਲਾ ਸਾਜਿਆ ਵੀ ਲੋਕਾਂ ਨੂੰ ਦੱਸਾਂ। ਪਵਨ ਪਿਆਲਾ ਸਾਜਿਆ
ਤੀਨ ਪਵਨ ਮੈਂ ਇੱਕੋ ਜੋਗੀ,
ਤੀਨ ਜਿਹੜਾ ਪਵਨ ਪਿਆਲੇ ਦਾ ਆਖਰੀ ਰੂਪ ਹੈ, ਸਾਡੇ ਕੋਲ ਜਿਹੜੇ ਅੱਖਰ ਨੇ ਪਵਨ ਪਿਆਲਾ ਨੀ ਹੈ ਇਹ, ਪਵਨ ਜੋ ਬੋਲਿਆ ਸੀ ਉਹਦਾ ਆਖਰੀ ਰੂਪ ਹੈ, ਜੋ ਦੱਸਿਆ ਸੀ ਉਹਨੂੰ ਅੱਖਰ ਦੇ ਦਿੱਤੇ, ਅਖਰੀ ਰੂਪ ਹੈ। ਇਸ ਕਰਕੇ ਇਹਨੂੰ ਨਾ ਪਵਨ ਪਿਆਲਾ ਕਹਿ ਸਕਦੇ, ਨਾ ਇਹਨੂੰ ਬਾਣੀ ਕਹਿ ਸਕਦੇ, ਨਾ ਇਹਨੂੰ ਗੁਰਬਾਣੀ ਕਹਿ ਸਕਦੇ, ਇਹ ਗੁਰਬਾਣੀ ਦਾ ਆਖਰੀ ਰੂਪ ਹੈ, ਪਵਨ ਪਿਆਲੇ ਦਾ ਆਖਰੀ ਰੂਪ ਹੈ।
ਤੀਨ ਭਵਨ ਮੈਂ ਇੱਕੋ ਜੋਗੀ, ਕਹੋ ਕਵਨ ਹੈ ਰਾਜਾ।
ਤੀਨ ਭਵਨ ਮੈਂ ਇੱਕੋ ਜੋਗੀ, ਇੱਕੋ ਹੀ ਹੈ ਜੋਗੀ ਜੁੜਿਆ ਹੋਇਆ ਜਿਹੜਾ ਮਾਇਆ ਨਾ, ਜੀਵ ਇੱਕੋ ਹੀ ਹੈ ਨਾ, ਤਿੰਨ ਭਵਨ ਅਜਿਹੀ ਘੁੰਮਦਾ। ਇਹ ਜੋਗੀ ਹੈ, ਜੋ ਕਰਨ ਆਇਆ ਹੋਇਆ, ਜੁੜਨ ਆਇਆ ਹੋਇਆ ਹੈ, ਕਾਹਦੇ ਨਾਲ ਜੁੜਨ ਆਇਆ, ਨਾਮ ਨਾਲ ਜੁੜਨ ਆਇਆ ਹੋਇਆ, ਸੱਚਖੰਡ ਨਾਲ ਜੁੜਨ ਆਇਆ, ਸੱਚਖੰਡ ਨਾਲ ਤਾਂ ਜੁੜੂਗਾ ਜੇ ਉਹਨਾਂ ਦੇ ਵਿਚਾਰ ਨਾਲ ਜੁੜੂਗਾ, ਇਹਦੇ ਆਪਣੇ ਵਿਚਾਰ ਵੱਖਰੇ ਨੇ, ਉਹਨਾਂ ਦੇ ਵਿਚਾਰ ਵੱਖਰੇ ਨੇ, ਸੱਚਖੰਡ ਦੇ ਵਿਚਾਰਾਂ ਨਾਲ ਸਹਿਮਤੀ ਨਹੀਂ ਹੈ ਇਹਦੀ, ਅਸਹਿਮਤ ਹੈ। ਜੋ ਸੱਚਖੰਡ ਦਾ ਸ਼ਬਦ ਹੈ ਹੁਕਮ ਹੈ, ਜੋ ਸੱਚਖੰਡ ਦਾ ਵਿਚਾਰ ਹੈ ਸਾਰਿਆਂ ਦਾ ਇੱਕ, ਉਹਦੇ ਨਾਲ ਇਹਦੀ ਅਸਹਿਮਤੀ ਹੈ। ਜਿੱਦਣ ਉਹਦੇ ਨਾਲ ਜੁੜ ਜੂਗਾ ਉਹ ਵਿਚਾਰ ਨਾਲ, ਹੁਕਮ ਨੂੰ ਪਛਾਣ ਲੂਗਾ, ਹੁਕਮ ਦੇ ਵਿੱਚ ਸਮਾ ਜੂਗਾ, ਹੁਕਮ ਨੂੰ ਸੱਤ ਕਰਕੇ ਮੰਨੂਗਾ, ਹੁਕਮ ਦਾ ਵਿਰੋਧ ਨਹੀਂ ਕਰੂਗਾ, ਉਧਰਲੇ ਜੋਗੀ ਹੋ ਜੂਗਾ, ਉਧਰ ਹੁਕਮ ਨਾਲ ਜੁੜ ਜੂਗਾ। ਇਹ ਸਾਰੇ ਜੋਗੀ ਨੇ ਸੱਚਖੰਡ ਜਿਹੜੇ ਬੈਠੇ ਨੇ, ਜੋਗੀ ਨੇ ਜੁੜੇ ਹੋਏ ਨੇ, ਜੋਗੀ ਨਾਲ ਜੁੜੇ ਹੋਏ ਨੇ, ਸ਼ਬਦ ਕਰਕੇ ਵੀ ਜੁੜੇ ਨੇ, ਆਪਸ ਵਿੱਚ ਵੀ ਜੁੜੇ ਹੋਏ ਨੇ। ਜੋਗੀ ਦੀ ਲੜਾਈ ਕਿਹਦੇ ਨਾਲ ਹੈ? ਜੁੜਿਆ ਹੋਇਆ ਜਿਹੜਾ ਉਹਦੀ ਉਹਦੀ ਲੜਾਈ ਕਿਹਦੇ ਨਾਲ? ਲੜਾਈ ਉਹਦੀ ਹੈ ਜਿਹੜਾ ਜੋਗੀ ਹੈ ਨੀ, ਜੁੜਿਆ ਨੀ ਹੋਇਆ। ਭੋਗੀਆਂ ਦੀ ਲੜਾਈ ਹੈ, ਜੋਗੀਆਂ ਦੀ ਲੜਾਈ ਨਹੀਂ ਹੁੰਦੀ, ਲੜਾਈ ਤਾਂ ਭੋਗੀ ਹੁੰਦੀ ਹੈ, ਜੋਗੀ ਦੀ ਕਿਹਦੇ ਨਾਲ ਲੜਾਈ ਹੈ? ਉਹ ਜਿਹੜੀਆਂ ਸ਼ਾਇਦ ਦੀਆਂ ਮੱਖੀਆਂ ਨੇ ਉਹ ਜੋਗ ਹੈ, ਉਹ ਜੁੜੀਆਂ ਹੋਈਆਂ ਨੇ, ਹੈ ਨਾ ਇਕੱਠੀਆਂ। ਉਹ ਅਵਸਥਾ ਉਹਨਾਂ ਦੀ, ਜੋਗੀਆਂ ਦੀ ਅਵਸਥਾ ਉਹ ਹੁੰਦੀ ਹੈ।
ਤੀਨ ਭਵਨ ਮੈਂ ਇੱਕੋ ਜੋਗੀ, ਕਹੋ ਕਮਨ ਹੈ ਰਾਜਾ,
ਕਹੋ ਕਮਨ ਹੈ ਰਾਜਾ। ਬੜਾ ਛੋਟਾ ਕੌਣ ਹੈ ਇਹਨਾਂ ਚ? ਇਹਨਾਂ ਚ ਬੜਾ ਛੋਟਾ ਕੌਣ ਹੈ ਫਿਰ? ਜੋਗੀ ਤਾਂ ਇੱਕੋ ਤਿੰਨ ਭਵਨਾਂ ਦੇ ਵਿੱਚ, ਇਹਨਾਂ ਚ ਕੋਈ ਰਾਜਾ ਨੀ, ਕਿਸੇ ਨੂੰ ਰਜਿਆ ਹੋਇਆ ਆ, ਭੁੱਖਾ ਵੀ ਨਹੀਂ ਕਹਿ ਸਕਦੇ। ਰਾਜੇ ਦਾ ਤਾਂ ਰਜਿਆ ਹੁੰਦਾ ਨਾ, ਨਾ ਕੋਈ ਭੁੱਖਾ, ਨਾ ਕੋਈ ਰਾਜਾ ਰਜਿਆ ਹੋਇਆ, ਨਾ ਕੋਈ ਮੂਰਖ ਹੈ, ਨਾ ਕੋਈ ਸਿਆਣਾ, ਸਭ ਕੁਝ ਵਰਤੇ ਤੇਰਾ ਪਾਣਾ। ਇਹ ਇੱਕੋ ਹੀ ਜੋਗੀ ਹੈ, ਇਹ ਆਪਣੀ ਮਰਜ਼ੀ ਨਾਲ ਅਲੱਗ ਰਹਿੰਦਾ, ਆਪਣੀ ਮਰਜ਼ੀ ਨਾਲ ਜੁੜ ਜਾਂਦਾ। ਜਿੰਨਾ ਚਿਰ ਇਹਨੂੰ ਹੁਕਮ ਮਿੱਠਾ ਨਹੀਂ ਲੱਗਦਾ, ਹੁਕਮ ਨੂੰ ਨਹੀਂ ਮੰਨਦਾ, ਇਹ ਭੋਗੀ ਹੈ। ਜਦ ਭਾਣਾ ਇਹਨੂੰ ਚੰਗਾ ਲੱਗਣ ਲੱਗ ਜਾਂਦਾ, ਇਹ ਜੋਗੀ ਹੈ, ਫਿਰ ਰਾਜਾ ਕੌਣ ਹੋਇਆ? ਜਦ ਭਾਣਾ ਮੰਨ ਗਿਆ ਤਾਂ ਰਾਜਾ ਹੈ, ਜਿੰਨਾ ਚਿਰ ਨਹੀਂ ਮੰਨਦਾ ਉਹਨਾਂ ਚਿਰ ਰਾਜਾ ਹੁੰਦਾ ਹੋਇਆ ਵੀ ਰਾਜਾ ਨਹੀਂ, ਰਾਜਾ ਹੁੰਦਾ ਹੋਇਆ ਵੀ ਰਾਜਾ ਨਹੀਂ, ਸੁੱਤਾ ਪਿਆ ਸੁਪਨਾ ਦੇਖਦਾ, ਰਾਜਾ ਉਦੋਂ ਵੀ ਹੈ ਪਰ ਬੁੱਲਦਾ ਸੁਪਨੇ ਚ ਭਿਖਾਰੀ ਬਣਿਆ ਫਿਰਦਾ। ਰਾਜਾ ਹੁੰਦਾ ਹੋਇਆ ਸੁਪਨੇ ਚ ਭਿਖਾਰੀ ਹੈ, ਉਹਨਾਂ ਚਿਰ ਮੰਨਦਾ ਆਪਣੇ ਆਪ ਨੂੰ ਭਿਖਾਰੀ ਆ। ਇਹਨਾਂ ਚ ਬੜਾ ਛੋਟਾ ਨਹੀਂ ਕੋਈ ਹੁੰਦਾ। ਜਿਹੜਾ ਗੁਰੂ ਆ ਉਹ ਰਾਜਾ, ਗੁਰੂ ਰਾਜੇ ਨੂੰ ਕਹਿੰਦੇ ਨੇ। ਸ਼ਬਦ ਗੁਰੂ ਹੈ, ਹੁਕਮ ਗੁਰੂ ਹੈ, ਹੁਕਮ ਦਾ ਇਲਾਜ ਚੱਲਦਾ ਸਾਰੇ। ਸਮੁੱਚੀ ਸੱਚਖੰਡ ਦੀ ਜਿਹੜੀ ਸ਼ਕਤੀ ਹੈ, ਪਾਰਲੀਮੈਂਟ ਹੈ, ਉਹਦਾ ਹੁਕਮ ਹੈ। ਕੱਲਾ ਕੱਲਾ ਕੋਈ ਨਹੀਂ ਰਾਜਾ ਉੱਥੇ, ਸਾਰੇ ਰਾਜਾ ਨੇ। ਤਾਂ ਹੀ ਕਿਹਾ ਕਹੋ ਕੌਣ ਹੈ ਰਾਜਾ, ਉਹਨਾਂ ਚ ਬੜਾ ਛੋਟਾ ਕੌਣ ਹੈ, ਉਹਨਾਂ ਚ ਕੋਈ ਗੁਰੂ ਨਹੀਂ। ਸਾਰੇ ਹੀ ਗੁਰੂ ਨੇ, ਸਾਰੇ ਹੀ ਚੇਲੇ ਨੇ, ਸਾਰੇ ਹੀ ਦਾਸ ਨੇ, ਸਾਰੇ ਹੀ ਗੁਰੂ ਨੇ, ਸਾਰੇ ਹੀ ਦਾਸ ਨੇ, ਬੜਾ ਛੋਟਾ ਨਹੀਂ ਹੈ ਕੋਈ। ਹਾਂਜੀ,
ਐਸਾ ਗਿਆਨ ਪ੍ਰਗਟਿਆ ਪ੍ਰਖੋਤਮ,
ਇਹ ਹੈ ਗਿਆਨ,
ਕਹੋ ਕਬੀਰ ਰੰਗ ਰਾਤਾ।
ਐਸਾ ਗਿਆਨ ਪ੍ਰਗਟਿਆ ਪ੍ਰਖੋਤਮ, ਉੱਤਮ ਪੁਰਖ ਬਾਰੇ, ਇਹ ਉੱਤਮ ਪੁਰਖ ਹੈ, ਉੱਤਮ ਪੁਰਖ ਉਹ ਹੈ ਜਿਹਨੇ ਸੰਸਾਰ ਪੈਦਾ, ਸਭ ਤੋਂ ਪਹਿਲਾ ਪੁਰਖ ਉੱਤਮ ਪੁਰਖ ਹੁੰਦਾ, ਫਸਟ ਪਰਸਨ। ਫਸਟ ਪਰਸਨ ਕੌਣ ਹੈ, ਨਾਮ ਹੈ ਫਸਟ ਪਰਸਨ, ਹੁਕਮ ਹੈ, ਹੁਕਮ ਤੇ ਪੈਦਾ ਹੋਇਆ ਸਭ ਕੁਛ। ਉੱਤਮ ਪੁਰਖ ਦਾ ਐਸਾ ਗਿਆਨ ਸਮਝ ਆਈ ਹੈ, ਪ੍ਰਗਟ ਹੋਇਆ ਮੇਰੇ ਅੰਦਰ,
ਕਹੋ ਕਬੀਰ ਰੰਗ ਰਾਤਾ।
ਕਬੀਰ ਕਹਿੰਦਾ ਮੈਨੂੰ ਤਾਂ ਉਹਦਾ ਰੰਗ ਚੜ ਗਿਆ, ਨਾਮ ਦਾ ਹੀ, ਉਸ ਗਿਆਨ ਦਾ ਹੀ ਰੰਗ ਚੜ ਗਿਆ, ਉੱਤਮ ਪੁਰਖ ਵਾਲਾ ਹੀ ਰੰਗ ਚੜ ਗਿਆ, ਉੱਤਮ ਪੁਰਖ ਵਰਗਾ ਹੀ ਹੋ ਗਿਆ, ਸੁਭਾਅ ਬਦਲ ਗਿਆ, ਉਹ ਜਿਹਾ ਹੋ ਗਿਆ ਸੁਭਾਅ, ਉਹਨੇ ਆਪਣੇ ਵਰਗਾ ਹੀ ਕਰ ਲਿਆ। ਜਿਵੇਂ ਜਦੋਂ ਲੋਹਾ ਉਹਦੀ ਰੇਂਜ ਵਿੱਚ ਆ ਜਾਂਦਾ ਨਾ, ਮੈਗਨੇਟ ਦੇ ਵਿੱਚ, ਚੁੰਬਕ ਦੀ ਚ, ਲੋਹਾ ਵੀ ਚੁੰਬਕ ਵਾਲੀ ਸ਼ਕਤੀ ਉਹ ਚ ਪੈਦਾ ਹੋ ਜਾਂਦੀ ਹੈ, ਲੋਹਾ ਹੀ ਚੁੰਬਕ ਬਣ ਜਾਂਦਾ, ਉਹੀ ਤਾਕਤ ਉਹ ਚ ਪੈਦਾ ਹੋ ਜਾਂਦੀ, ਉਹੋ ਜਿਹਾ ਹੀ ਹੋ ਜਾਂਦਾ, ਉਹਨੇ ਆਪਣੇ ਵਰਗਾ ਹੀ ਕਰ ਲਿਆ। ਹਾਂਜੀ,
ਔਰ ਦੁਨੀਆਂ ਸਭ ਭਰਮ ਭਨਾਨੀ, ਮਨ ਰਾਮ ਰਸਾਇਣ ਮਾਤਾ।
ਆ ਦੇਖੋ, ਇੱਕ ਮੇਰੇ ਮਨ ਨੂੰ ਛੱਡ ਕੇ,
ਔਰ ਦੁਨੀਆਂ ਸਭ ਭਰਮ ਭੁਲਾਨੀ,
ਇੱਕ ਮੇਰੇ ਮੈਨੂੰ ਛੱਡ ਕੇ ਸਾਰੀ ਦੁਨੀਆਂ ਭਰਮ ਚ ਭੁੱਲੀ ਹੋਈ ਹੈ, ਸਿਰਫ ਇੱਕ ਆਦਮੀ ਹੈ ਸਭ ਤੋਂ ਪਹਿਲਾਂ ਹੈ। ਜਦੋਂ ਸ਼ਬਦ ਲਿਖਿਆ ਹੋਇਆ ਇਹਨੇ, ਉਦੋਂ ਸਿਰਫ ਇੱਕ ਕਬੀਰ ਨੂੰ ਗਿਆਨ ਹੈ, ਬਾਕੀ ਕਿਸੇ ਨੂੰ ਗਿਆਨ ਨਹੀਂ ਜੋ ਹੋਇਆ, ਨਹੀਂ ਤਾਂ ਇਹ ਸ਼ਬਦ ਇਸ ਲਾਈਨ ਨੂੰ ਗੁਰੂ ਸਾਹਿਬ ਕੱਢ ਦਿੰਦੇ, ਕਦੇ ਵੀ ਨਾ ਲਿਖਦੇ ਗੁਰਬਾਣੀ ਚ। ਔਰ ਦੁਨੀ ਸਭ ਭਰਮ ਭੁਲਾ, ਇਹ ਲਾਈਨ ਨਹੀਂ ਸੀ, ਇਹ ਤੇ ਸ਼ੰਕਾ ਕਰਨ ਵੀ ਇਹ ਨਹੀਂ ਲਿਖਣੀ ਇਸ ਵਿੱਚ, ਝੂਠ ਹੈ ਤਾਂ। ਜੇ ਸੱਚ ਹੈ ਗੁਰਬਾਣੀ, ਤਾਂ ਇਸ ਪੰਕਤੀ ਦਾ ਅਲੱਗ ਅਰਥ ਹੈ ਪਿਆ ਆਪਣੀ ਜਗ੍ਹਾ। ਔਰ ਦੁਨੀ ਸਭ ਭਰਮ ਭੁਲਾਨੀ, ਕੋਈ ਮਤ ਦੁਨੀਆਂ ਦੀ ਨਹੀਂ, ਉਸ ਵੇਲੇ ਦੀ ਕੋਈ ਮਤ ਨਹੀਂ ਛੱਡੀ, ਕੋਈ ਬੰਦਾ ਨਹੀਂ ਛੱਡਿਆ ਹੋਇਆ, ਕੋਈ ਗੁਰੂ ਨਹੀਂ ਛੱਡਿਆ ਹੋਇਆ। ਮਨ ਮੇਰਾ ਮਨ ਉਹਦਾ ਰਸਾਇਣ ਜਿਹੜੀ ਹੈ ਨਾਮ ਰਸਾਇਣ ਦਾ,
ਮਨ ਰਾਮ ਰਸਾਇਣ ਮਾਤਾ,
ਮੈਨੂੰ ਨਾਮ ਦੀ ਬਸਤੀ ਜਿਹੜੀ ਹੋਈ ਜ਼ਰੂਰ ਹੈ, ਬਾਕੀ ਦੁਨੀਆਂ ਸਾਰੀ ਭਰਮ ਚ ਫਸੀ ਹੋਈ ਹੈ। ਜੇ ਇਹ ਗੱਲ ਸੱਚ ਹੈ, ਬਾਕੀ ਦੇ ਧਰਮਾਂ ਦਾ ਕੀ ਹਾਲ ਹੋਣਾ ਚਾਹੀਦਾ, ਜਿਹੜੇ ਬਾਕੀ ਦੇ ਧਰਮ ਤੇ ਜਿਨ੍ਹਾਂ ਬਾਰੇ ਹੁਣ ਵੀ ਇਨਸਿਸਟ ਕਰੀ ਜਾਂਦੇ ਨੇ ਲੋਕ, ਉਹ ਫਿਰ ਕੀ ਸੀ, ਉਹਨਾਂ ਦਾ ਹੀ ਪ੍ਰਚਾਰ ਹੁਣ ਹੋਈ ਜਾਂਦਾ। ਅੱਜ ਗੁਰਬਾਣੀ ਸਾਡੇ ਕੋਲ ਭਾਵੇਂ ਹੈ, ਹਾਲਤ ਉਸ ਵੇਲੇ ਵਰਗੀ ਹੈ, ਅੱਜ ਜਿਹੜੀ ਆ ਟਾਈਮ ਲਿਖਿਆ ਹੋਇਆ, ਇਹ ਵੇਲੇ ਵਰਗੀ ਹਾਲਤ ਰਹੀ ਹੈ। ਪਿੱਛੇ ਜਿਹੜੇ ਮਹਾਂਪੁਰਸ਼ ਆਪਣੇ ਆਪ ਨੂੰ ਕਹੀ ਗਏ ਨੇ, ਉਹ ਵੀ ਉਹੋ ਜਿਹੇ ਸੀ ਜਿਵੇਂ ਉਹ ਉਸ ਵੇਲੇ ਕਹੋਦੇ ਰਹੇ ਨੇ, ਇਹ ਕਹੋਦੇ ਹੁੰਦੇ ਨੇ, ਭਰਮ ਭੁਲਾਨੀ, ਭਰਮ ਚ ਭੁੱਲੇ ਹੋਏ,
ਔਰ ਦੁਨੀਆਂ ਸਭ ਭਰਮ ਭੁਲਾਨੀ,
ਉਹ ਭਰਮ ਭੁਲਾਨੇ ਤੇ ਸਾਰੇ ਹੀ, ਜੇ ਭਰਮ ਭੁਲਾਨੇ ਤੇ ਤਾਂ ਮਾਇਆ ਕੇ ਦੀਵਾਨੇ ਤੇ, ਮਾਇਆ ਧਾਰੀ ਵੀ ਤੇ, ਡੇਰੇ ਵੀ ਬਣਾਏ ਨੇ ਸਾਰਿਆਂ ਨੇ, ਚੇਲੇ ਵੀ ਡੇਰਿਆਂ ਨੂੰ ਬਣੇ ਹੋਏ ਨੇ, ਸਾਰਿਆਂ ਦੇ ਬਣੇ ਹੋਏ ਨੇ, ਔਰ ਉਹਨਾਂ ਨੇ ਉਹ ਸ਼ਰਤਾਂ ਵੀ ਪੂਰੀਆਂ ਨਹੀਂ ਕੀਤੀਆਂ ਜਿਹੜੀਆਂ ਗੁਰਬਾਣੀ ਚ ਲਿਖੀਆਂ ਹੋਈਆਂ ਨੇ, ਕਾਲ ਖਾਏ ਕਿ ਛੱਥੋ ਦੇ ਵਾਲੀ ਸ਼ਰਤ ਨਹੀਂ ਪੂਰੀ ਕੀਤੀ ਉਹਨਾਂ ਨੇ ਕਿਸੇ ਨੇ ਵੀ, ਕਾਲ ਖਾਏ ਕਿ ਛੱਥੋ ਦੇ ਨਾਨਗਰਾਹ ਪਛਾਣੇ ਸੇ, ਇਹ ਸ਼ਰਤ ਵੀ ਨਹੀਂ ਕਿਸੇ ਨੇ ਪੂਰੀ ਕੀਤੀ, ਜਿਹੜੇ ਸੰਤ ਜਿੰਨੇ ਨੇ ਦੱਸੋ ਕਿਹਨੇ ਪੂਰੀ ਕੀਤੀ, ਦੱਸੋ ਜੇ ਕਾਲ ਖਾਧਾ ਕੀ ਖਾਧਾ, ਕੀ ਉਹਨਾਂ ਗੁਰਬਾਣੀ ਚ ਕਾਲ ਖਮਾਈ ਕੀਤੀ ਹੈ, ਕੀ ਤੁਹਾਨੂੰ ਗਿਆਨ ਦਿੱਤਾ, ਕਾਲ ਖਾਏ ਦਾ ਮਤਲਬ ਸੰਸਾਰੀ ਗੱਲ ਛੱਡੋ ਤੁਸੀਂ, ਸੰਸਾਰੀ ਕੰਮਕਾਰ ਦੀ ਗੱਲ ਛੱਡੋ, ਮਨ ਦੇ ਲੈਵਲ ਤੇ ਉਹਨੇ ਕੀ ਘਾਲ ਕਮਾਈ ਕੀਤੀ, ਕੀ ਗੁਰਬਾਣੀ ਦਾ ਉਹਨੇ ਵਿਚਾਰ ਕੀਤਾ, ਕੀ ਤੁਹਾਨੂੰ ਦਿੱਤਾ, ਘਾਲ ਖਾਇਆ ਕਿ ਛੱਥੋਂ ਦੇ, ਇਹਦਾ ਮਤਲਬ ਇਹ ਹੈ ਕਿ ਉਹ ਗੁਰਮਤ ਨੂੰ ਸਮਝੇ, ਕੁਛ ਗਹਾਂ ਦੱਸੇ ਕਿਸੇ ਨੂੰ। ਗੁਰਮੁਖੀ ਹੈ, ਗੁਰਮੁਖ ਪਹਿਲਾਂ ਆਪ ਬੁਝੇ, ਆਪ ਸਮਝੇ, ਸਮਝਿਆ ਨੀ,
ਗੁਰਮੁਖ ਦੇਖ ਦਿਖਾਏ।
ਹਾਂ, ਨਾਨਕ ਗੁਰਮੁਖ ਦੇਖ ਦਿਖਾਏ, ਆਪ ਸਮਝੇ ਔਰ ਦੂਜੇ ਨੂੰ ਸਮਝਾਵੇ, ਆਪ ਦਰਸ਼ਨ ਕਰੇ ਨਾਮ ਦਾ, ਸ਼ਬਦ ਦਾ ਦੂਜੇ ਨੂੰ ਕਰਾਵੇ। ਕਿਹਨੇ ਆਪ ਕੀਤਾ, ਕਿਹਨੇ ਕਰਾਇਆ, ਜਿਹਨੇ ਡੇਰੇ ਬਣੇ ਨੇ ਇੱਕ ਦੱਸੇ, ਗੱਪਾਂ ਬਥੇਰੀਆਂ ਮਾਰੀ ਜਾਂਦੇ ਨੇ, ਕਿਉਂ ਝੂਠ ਬੋਲਦੇ ਹੋ, ਕੀ ਰੱਖਿਆ ਇਹਨਾਂ ਗੱਲਾਂ ਦੇ ਵਿੱਚ ਝੂਠ ਚ, ਝੂਠ ਪਿੱਛੇ ਵੀ ਤਾਂ ਬੋਲਦੇ ਆਏ ਨੇ। ਸੱਚ ਨੂੰ, ਸੱਚ ਬੋਲਣ ਨੂੰ ਤਿਆਰ ਨਹੀਂ, ਸੱਚ ਨੂੰ ਮੰਨਣ ਨੂੰ ਤਿਆਰ ਨਹੀਂ। ਧਾਰਮਿਕ ਆਦਮੀ ਹੋਵੇ, ਸੱਚ ਖੜਾ ਸਾਰਾ ਝੂਠ ਤੇ ਹੋਵੇ, ਉਹ ਤਾਂ ਧਰਮ ਦੇ ਨਾਂ ਤੇ ਵੱਡੇ ਫਰੌਡੀ ਨੇ। ਕਮ ਸੇ ਕਮ ਧਾਰਮਿਕ ਆਦਮੀ ਤਾਂ ਸੱਚ ਬੋਲੇ ਨਾ, ਸੱਚ ਨੂੰ ਸੱਚ ਮੰਨੇ, ਤੁਸੀਂ ਖੁਦ ਨਹੀਂ ਮੰਨ ਰਹੇ ਸੱਚ ਨੂੰ ਸੱਚ, ਝੂਠੀਆਂ ਦਲੀਲਾਂ ਦੇ ਰਹੇ ਹੋ। ਤੁਸੀਂ ਤਾਂ ਵੱਡੇ ਅਪਰਾਧੀ ਹੋ, ਤੁਹਾਡੇ ਨਾਲ ਸਧਾਰਨ ਆਦਮੀ ਚੰਗੇ ਨੇ, ਜਿੰਨੇ ਵੱਡੇ ਧਾਰਮਿਕ ਹੁੰਦੇ ਨੇ ਏਡੇ ਵੱਡੇ ਅਪਰਾਧੀ ਹੁੰਦੇ ਨੇ। ਤਾਂ ਹੀ ਕਹਿਣਾ ਭੇਖ ਦਿਖਾਇਓ ਜਗਤ ਕੋ, ਲੋਕ ਨੂੰ ਕੋ ਬਸਕੀਨ, ਅੰਤਕਾਲ ਕਾਟੀ ਕੱਢਿਓ, ਇਹਨਾਂ ਨੂੰ ਤਾਂ ਹੀ ਕਿਹਾ ਹੋਇਆ। ਇਹ ਵੱਡੇ ਅਪਰਾਧੀ ਹੁੰਦੇ ਨੇ ਧਰਮ ਦੇ ਨਾਂ ਤੇ, ਇਹ ਅੜਿੱਕਾ ਬਣ ਜਾਂਦੇ ਨੇ ਮੂਹਰੇ ਸਮਾਂ ਲੋਕਾਂ ਦੇ, ਰਾਹ ਰੋਕ ਲੈਂਦੇ ਨੇ, ਆਪਣੇ ਨਾਲੇ ਫਸਾ ਕੇ ਉੱਥੇ ਹੀ ਪਿੱਛੇ ਮੁੜੀ ਜਾਂਦੇ ਨੇ, ਗਾਹ ਜਾਣੇ ਨਹੀਂ ਹੁੰਦੇ ਲੋਕਾਂ।
ਗੌੜੀ ਕਬੀਰ ਜੀ, ਨਗਨ ਫਿਰਤ ਜੋ ਪਾਈਏ ਜੋਗ, ਬਣਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬੰਧੇ ਚਾਮ, ਜਮਨੀ ਚੀਨਸ ਆਤਮ ਰਾਮ, ਰਹਾਉ ਮੂੰਡ ਮੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈ ਆ ਕਾਈ, ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ, ਕਹੋ ਕਬੀਰ ਸੁਰੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਨਗਨ ਫਿਰਤ ਜੋ ਪਾਈ ਹੈ ਜੋਗ,
ਸ਼ਿਵ ਜੀ ਨੰਗਾ ਫਿਰਦਾ ਪਿੰਡੇ ਤੇ, ਕੁਛ ਨੀ ਪਾਉਂਦਾ, ਚੰਬ ਬੰਨ ਲੈਂਦਾ, ਖਲ ਲਪੇਟ ਲੈਂਦਾ, ਕੋਈ ਬਿਲਕੁਲ ਸੰਨਿਆਸੀ ਬਿਲਕੁਲ ਨੰਗੇ ਰਹਿੰਦੇ ਨੇ। ਕਹਿੰਦੇ ਜੇ ਨੰਗਾ ਫਿਰ ਕੇ ਜੋਗ ਦੀ ਪ੍ਰਾਪਤੀ ਹੋਵੇ, ਆਪਣੇ ਮੂਲ ਨਾਲ ਜੁੜਿਆ ਜਾ ਸਕਦਾ ਹੋਵੇ, ਸ਼ਬਦ ਨਾਲ ਜੁੜਿਆ ਜਾ ਸਕਦਾ ਹੋਵੇ, ਨਾਮ ਦੀ ਪ੍ਰਾਪਤੀ ਹੋ ਸਕਦੀ ਹੋਵੇ, ਨਾਮ ਨਾਲ ਜੁੜਿਆ ਜਾ ਸਕਦਾ ਹੋਵੇ, ਹੁਕਮ ਨੂੰ ਬੁਝਿਆ ਜਾ ਸਕਦਾ ਹੋਵੇ। ਜਿਹੜੇ ਜੰਗਲ ਦੇ ਮਿਰਗ ਫਿਰਦੇ ਨੇ ਸਾਰੇ, ਨੰਗੇ ਫਿਰਦੇ ਨੇ, ਕੋਈ ਕੱਪੜਾ ਨਹੀਂ ਪਾਇਆ ਇਹਨਾਂ ਨੇ, ਉਹ ਮਿਰਗ ਦੀ ਕਿਉਂ ਲਈ ਹੈ ਮਿਸਾਲ, ਹੋਰ ਕਿਉਂ ਲਈ ਕਿਸੇ ਦੀ? ਬਾਕੀ ਸਾਰੇ ਜਾਨਵਰ ਜਗ੍ਹਾ ਬਦਲ ਕੇ ਇੰਨੀ ਨੀ, ਜਿੰਨੀ ਮਿਰਗ ਜਗ੍ਹਾ ਬਦਲਦਾ ਨਾ ਰੋਜ਼, ਬਾਕੀ ਜਾਨਵਰ ਜਗ੍ਹਾ ਨਹੀਂ ਬਦਲਦੇ। ਮਿਰਗ 15-15-20 ਕਿਲੋਮੀਟਰ ਚਲਾ ਜਾਂਦੇ ਨੇ, ਇੱਥੋਂ ਦਬਸ਼ ਪੈ ਗਈ, ਕੁੱਤੇ ਮਗਰ ਪੈ ਗਏ, ਸ਼ਿਕਾਰੀ ਪੈ ਗਏ, 15-20 ਕਿਲੋਮੀਟਰ ਇਹਨੂੰ ਚਲੇ ਗਏ, ਉਧਰੋਂ ਕੋਈ ਜਾਨਵਰ ਪੈ ਗਿਆ 15-20 ਕਿਲੋਮੀਟਰ ਹੋਰ ਗਾਹ ਲੰਘੇ, ਕਦੇ ਕਦੇ ਮਗਰ ਪੈ ਗਏ, ਸ਼ਿਕਾਰੀ ਪੈ ਗਏ, 15-20 ਕਿਲੋਮੀਟਰ ਇਹਨੂੰ ਚਲੇ ਗਏ, ਉਧਰੋਂ ਕੋਈ ਜਾਨਵਰ ਪੈ ਗਿਆ 15-20 ਕਿਲੋਮੀਟਰ ਹੋਰ ਗਾਹ ਲੰਘੇ, ਕਦੇ ਇਧਰ ਲੰਘੇ, ਕਦੇ ਇਧਰ ਲੰਘੇ, ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਟਿਕਣੇ ਨਹੀਂ ਦਿੰਦਾ। ਇਸ ਕਰਕੇ ਮਿਰਗ ਜ਼ਿਆਦਾ ਘੁੰਮਣ ਵਾਲੇ ਨੇ ਬਾਕੀ ਜਾਨਵਰਾਂ ਨੂੰ, ਹਾਥੀਆਂ ਨੂੰ, ਦੂਜੇ ਜਿਹੜੇ ਜੰਗਲੀ ਜਾਨਵਰ ਨੇ, ਕੋਈ ਜਾਨਵਰ ਤਾਂ ਬਿਲਕੁਲ ਆਪਣੇ ਏਰੀਏ ਚ ਰਹਿੰਦੇ ਨੇ, ਜ਼ਿਆਦਾ ਦੂਰ ਜਾਂਦੇ ਆਉਂਦੇ ਹੀ ਨਹੀਂ। ਬਣਕਾ ਮਿਰਗ ਮੁਕਤ ਸਭ
ਹੋਗ,
ਹੋਗ
ਕਿਆ ਨਾਂਗੇ ਕਿਆ ਬੰਧੇ ਚਾਮ,
ਚਾਹੇ ਬਿਲਕੁਲ ਲੰਘੇ ਨੇ, ਕਿਆ ਚੰਬ ਬੰਨ ਲਿਆ, ਚਲੋ ਤਾਂ ਵੀ ਕੋਈ ਗੱਲ ਨੀ, ਲੱਖ ਨੂੰ
ਜਬ ਨਹੀਂ ਚੀਨਸ ਆਤਮ ਰਾਮ,
ਜਿੰਨਾ ਚਿਰ ਆਪਣਾ ਆਪਾਂ ਨਹੀਂ ਚੀਨਦਾ ਆਤਮ ਰਾਮ, ਆਤਮ ਪਲੱਸ ਰਾਮ, ਜਿੰਨਾ ਚਿਰ ਖੋਜਦਾ ਨੀ। ਹੁਣ ਇੱਥੇ ਪਰਮੇਸ਼ਰ ਦੀ ਖੋਜ ਦੀ ਗੱਲ ਨੀ ਕੀਤੀ ਹੋਈ, ਰੱਬ ਦੀ ਖੋਜ ਦੀ ਗੱਲ ਕੀਤੀ ਹੈ ਕਿਤੇ, ਫਿਰ ਰੱਬ ਕਿੱਥੋਂ ਆ ਬਣਿਆ ਇਹਨਾਂ ਦਾ? ਇੱਥੋਂ ਹੀ ਫਰਕ ਪੈ ਗਿਆ ਗੁਰਮਤ ਦਾ, ਇਸ ਮਤ ਦਾ, ਸਾਰੀਆਂ ਮਤਾਂ ਦਾ ਇੱਥੇ ਫਰਕ ਹੈ। ਇਹ ਕਬੀਰ ਨੇ ਦੱਸਿਆ ਹੋਇਆ ਫਰਕ, ਇਹ ਗਾਣਾ ਕਹੂਗਾ ਗੌੜੀ ਦੇ ਵਿੱਚ, ਇਹਦੇ ਵਿੱਚ ਗੌੜੀ ਦੇ ਵਿੱਚ ਬਾਗ ਰੱਖਣੀ ਹੈ ਜਿਹੜੀ ਕਿ ਆਤਮ ਰਾਮ ਲੇਹੋ ਪ੍ਰਵਾਨ, ਜਿਹੜਾ ਤੁਹਾਡਾ ਆਪਣਾ ਮੂਲ ਹੈ ਇਹੀ ਰਾਮ ਹੈ ਅਸਲੀ। ਬਸ ਜਿਹੜਾ ਜੀਵਾਤਮਾ ਦਾ ਮੂਲ ਹੈ ਰਾਮ ਹੈ, ਰਾਮ ਚੋਂ ਹੀ ਜੀਵਾਤਮਾ ਪੈਦਾ ਹੁੰਦੀ ਹੈ। ਤੇ ਫਿਰ ਜੀਵ ਦੇ ਦੋ ਰੂਪ ਕੀ ਨੇ? ਜੀਵ ਦੇ ਦੋ ਰੂਪ ਨੇ ਫਿਰ, ਜਾਂ ਤਾਂ ਗੁਰਮੁਖ ਹੈ ਜਾਂ ਮਨਮੁਖ ਹੈ। ਜੇ ਤਾਂ ਸਰੀਰ ਨਾਲ ਜੁੜਿਆ ਹੈ ਫਿਰ ਤਾਂ ਮਨਮੁਖ ਹੈ, ਫਿਰ ਤਾਂ ਕੁਸੂ ਹੈ, ਕੁਸਾ ਨਾਲ ਜੁੜਿਆ ਨਾ ਸਰੀਰ ਨਾਲ, ਕੁਸਾ ਕਹਿੰਦੇ ਨੇ ਘਾਫੂਸ। ਜੇ ਤਾਂ ਘਾਫੂਸ ਦੇ ਸਰੀਰ ਵਾਲਾ ਆਪਣੇ ਆਪ ਨੂੰ ਮੰਨਦਾ ਫਿਰ ਤਾਂ ਕੁਸੂ ਹੈ। ਜਿੱਦਣ ਇਹਨੇ ਆਪਣੇ ਆਪ ਨੂੰ ਜੋਸ ਰੂਪ ਮੰਨ ਲਿਆ, ਮਨ ਤੂੰ ਜੋਸ ਰੂਪ ਹੈ, ਉਦਣ ਲਭੂ ਹੈ, ਲਭੀ ਹੈ। ਆਹ ਗੱਲ ਉੱਥੇ ਹੈ ਰਮਾਇਣ ਵਾਲੀ ਜਿਹੜੀ ਉਹਦੇ ਚ ਲਿਖੀ ਹੋਈ ਹੈ, ਦਸ ਗ੍ਰੰਥ ਦੇ ਵਿੱਚ ਹੈ। ਇਹਦੇ ਹੀ ਦੋ ਰੂਪ ਨੇ ਇਕੱਲੇ ਦੇ, ਹੈ ਇੱਕੋ ਹੀ ਪੈਦਾ, ਇੱਕੋ ਹੋਇਆ, ਦੋ ਨੀ ਪੈਦਾ ਹੋਇਆ ਸੀਤਾ ਦੇ ਲੜਕੇ, ਇੱਕੋ ਹੀ ਪੈਦਾ ਹੋਇਆ ਉੱਥੇ, ਦੋ ਕਿੱਥੇ ਨੇ? ਦੁਆ ਤਾਂ ਉਹਨੇ ਪੈਦਾ ਕੀਤਾ, ਪੈਦਾ ਕਾਹਨੂੰ ਕੀਤਾ? ਦੁਆ ਦਾ ਰੂਪ ਇਹਦੇ ਅੰਦਰੋਂ ਆਪਣੇ ਆਪ ਪੈਦਾ ਹੋਇਆ ਮੰਨੇ ਇਹਨੇ,
ਸੀਤਾ ਬੁੱਧੀ
ਹੈ, ਇਹਨੇ ਆਪਣੇ ਆਪ ਮੰਨਿਆ ਵੀ ਮੈਂ ਤਾਂ ਸਰੀਰ ਹਾਂ। ਪੈਦਾ ਕੀ ਹੋਇਆ ਸੀ? ਪੈਦਾ ਲਹੂ ਹੋਇਆ ਸੀ, ਬਣ ਗਿਆ ਕੁਸੂ। ਪੈਦਾ ਤਾਂ ਲਹੂ ਹੋਇਆ ਲਿਖਿਆ ਹੋਇਆ ਉੱਥੇ, ਪੈਦਾ ਉਹੀ ਹੋਇਆ, ਅੱਡ ਉਹੀ ਹੋਇਆ ਦੁਆਪਰ ਚ, ਪਰ ਜਾ ਪੈਦਾ ਹੋ ਗਿਆ, ਲਿਪ ਛੁਟਕੀ ਲੱਗੀ ਤ੍ਰਿਸ਼ਨਾ ਸਰੀਰ ਕਰਕੇ, ਹੁਣ ਆਪਣੇ ਆਪ ਨੂੰ ਸਰੀਰ ਬਣਦਾ, ਕੁਸੂ ਬਣਦਾ। ਗਲਤਾ ਇਹ ਆ, ਗਲਤਾ ਉਹ ਵੀ ਬ੍ਰਹਮ ਗਿਆਨ ਦੀ ਆ ਰਮਾਇਣ ਦੀ ਵੀ, ਪਰ ਬੁੱਝੇ ਕੌਣ, ਸਮਝੇ ਕੌਣ? ਗੱਲ ਸੀ ਬੁੱਝਣ ਵਾਲੀ, ਨਾ ਤਾਂ ਉਹਨਾਂ ਨੇ ਪਤੰਦਰਾਂ ਨੇ ਬੁੱਝੀ ਹੈ, ਹਿੰਦੂਆਂ ਨੇ, ਉਹ ਵੀ ਆ ਰਹੇ ਨੇ ਸਮਝਾ ਰਹੇ ਨੇ। ਉਹਨਾਂ ਨੇ ਭੱਬਲ ਭੂਸੇ ਚ ਪਾਇਆ ਤੇ ਸਾਡੇ ਵਾਲੇ ਵੀ ਭੱਬਲ ਭੂਸੇ ਚ ਪੈ ਗਏ। ਜੇ ਬਹਿ ਕੇ ਵਿਚਾਰਦੇ ਤਾਂ ਗੱਲ ਤਾਂ ਬਹੁਤੀ ਦੂਰ ਨਹੀਂ ਹੈ, ਇਸ ਗੱਲ ਤੇ ਏਕਤਾ ਹੋ ਸਕਦੀ ਹੈ, ਤਾਂ ਲਿਖਿਆ ਦਸਮ ਗ੍ਰੰਥ। ਦਸਮ ਗ੍ਰੰਥ ਏਕਤਾ ਕਰਾ ਰਿਹਾ, ਇਹ ਪਾੜ ਰਿਹਾ ਪਹਿਲਾਂ, ਆਦਿ ਗੁਰੂ ਗ੍ਰੰਥ ਸਾਹਿਬ ਪਾੜ ਰਿਹਾ ਅਸਲ ਦੇ ਵਿੱਚ। ਬਾਕੀ ਮਤਾਂ ਨੂੰ ਵੱਖਰ ਦੇਖੋ ਨਾ, ਇੱਥੇ ਵੱਖਰੀ ਗੱਲ ਲਿਖਤੀ ਨਾ, ਇਹ ਤਾਂ ਗੁਰਮੁਖਾਂ ਨੂੰ ਔਰ ਮਨਮੁਖਾਂ ਨੂੰ ਅੱਡੋ ਅੱਡ ਕਰ ਰਿਹਾ, ਦਸਮ ਗ੍ਰੰਥ ਲਿਆ ਕੇ ਫਿਰ ਇਕੱਠਿਆ ਕਰ ਰਿਹਾ ਵੀ ਨਹੀਂ, ਇਹਨਾਂ ਨੂੰ ਠੀਕ ਤਰੀਕੇ ਨਾਲ ਸਮਝ ਲਓ, ਸ਼ਿਵ ਨੂੰ ਠੀਕ ਤਰੀਕੇ ਨਾਲ ਸਮਝ ਲਓ, ਚੰਡੀ ਨੂੰ ਠੀਕ ਤਰੀਕੇ ਨਾਲ ਸਮਝ ਲਓ, ਇੱਕੋ ਹੀ ਗੱਲ ਹੈ, ਨਿਰਾਕਾਰੀ ਉਹ ਗੱਲ ਹੈ। ਕਹੀ ਇੱਥੇ ਵੀ ਹੋਈ ਹੈ ਵੀ ਨਿਰਾਕਾਰੀ ਉਹ ਗੱਲ ਹੈ, ਇੱਥੇ ਜਿੰਨਾ ਕੀਤਾ ਹੋਇਆ ਪਖੰਡਵਾਦ ਤੇ, ਇੱਥੇ ਤਾਂ ਉਹਨਾਂ ਨੂੰ ਇੱਥੇ ਤਾਂ ਹੋਰ ਕਿਆ ਹੈ, ਸਗਲ ਮਤਾਂਤ ਕੇਵਲ ਹਰਨਾਮ, ਜਾਂ ਹਰਨਾਮ ਪੈਦਾ ਹੁੰਦਾ ਸਾਰੀਆਂ ਮਤਾਂ ਦਾ ਅੰਤ ਕਰ ਦਿੰਦਾ, ਨਾਸ ਕਰ ਦਿੰਦਾ, ਅਸਲ ਚ ਮਤਾਂ ਦਾ ਨਾਸ ਨੀ, ਮਤਾਂ ਚ ਸੁਧਾਰ ਕਰ ਦਿੰਦਾ। ਉਹ ਤੇ ਚੰਡੀ ਦਿਖਾਈ ਹੈ ਸੁਧਾਰ ਕਰਦੀ, ਇੱਧਰ ਰਾਕਸ਼ਸ ਨੇ ਇੱਧਰ ਦੇਵਤੇ ਨੇ, ਦੋਹਾਂ ਨੂੰ ਸਮਝਾ ਰਹੀ ਹੈ, ਸਮਝਾ ਕੇ ਏਕਤਾ ਹੋ ਰਹੀ ਹੈ, ਰਾਕਸ਼ਸ ਮੰਨ ਕੇ ਰਾਜ ਫਿਰ ਇੱਕ ਥਾਂ ਕਰ ਰਹੇ ਨੇ, ਉਹ ਤੇ ਏਕਤਾ ਹੋ ਰਹੀ ਹੈ ਉੱਥੇ। ਮੂਰਖ ਕੀ ਸਮਝਣ ਦੀ ਗੱਲ ਕੀ ਹੈ, ਮੂਰਖ ਕੀ ਸਮਝਣ, ਜਦੋਂ ਗੁਰਮਤ ਪ੍ਰਗਟ ਹੁੰਦੀ ਹੁੰਦੀ ਹੈ ਸੰਸਾਰ ਦੀ ਏਕਤਾ ਹੋ ਜਾਂਦੀ ਹੈ, ਜਿੱਦਣ ਗੁਰਮਤ ਪ੍ਰਗਟ ਹੋਣੀ ਹੈ ਏਕਤਾ ਕੀ ਹੋਣੀ ਹੈ, ਜਿਹੜੇ ਵਿਰੋਧ ਕਰਦੇ ਨੇ ਬਹਿ ਜਾਓ ਆ ਕੇ ਭਾਈ, ਬੈਠੋ ਆ ਕੇ ਪਬਲਿਕ ਦੇ ਵਿੱਚ ਵਿਚਾਰੋ, ਜੇ ਤੁਸੀਂ ਠੀਕ ਹੋ ਤੁਹਾਡੀ ਮਗਰ ਲੱਗ ਜਾਂਦੇ ਆ, ਉਹਨਾਂ ਕੋਈ ਰਸਤਾ ਹੀ ਨਹੀਂ ਬਗੈਰ ਮੰਨਣ ਦੇ ਗੁਰਮਤ ਨੂੰ, ਬਸ਼ਰਤੇ ਕਿ ਗੁਰਮਤ ਦੀ ਸਮਝ ਹੋਵੇ, ਰਸਤਾ ਕੋਈ ਨਹੀਂ ਬਚਦਾ ਕਿਸੇ ਕੋਲ, ਇੱਥੇ ਝੂਠਾ ਜਾਂ ਫਿਰ ਪਬਲਿਕ ਉਹਦੇ ਖਿਲਾਫ ਹੋਜੂ। ਜਿਹੜੇ ਲੋਕ ਨਹੀਂ ਮੰਨਣਗੇ ਉਹਨਾਂ ਦੇ ਸਾਥੀ ਛੱਡ ਜਾਣਗੇ, ਉਹਨਾਂ ਨੂੰ ਵੀ ਇਹ ਤਾਂ ਸਾਨੂੰ ਅਰਵਾਉਣ ਵਾਲੇ ਨੇ, ਫਿਰ ਉਹ ਐਵੇਂ ਵੀ ਝਗੜਾ ਹੀ ਕਰਾਉਣ ਵਾਲੇ ਨੇ। ਦੁਨੀਆ ਰਹਿਣਾ ਚਾਹੁੰਦੀ ਆ ਮਨ ਸ਼ਾਂਤੀ ਨਾਲ, ਰਾਹ ਕੋਈ ਨੀ ਲੱਭ ਰਿਹਾ ਦੁਨੀਆ, ਯੂਐਨ ਵੀ ਸਮਝਦੀ ਹੋਣੀ ਇਸ ਗੱਲ ਨੂੰ, ਜਿੰਨਾ ਚਿਰ ਧਰਮ ਇੱਕ ਨਾ ਹੋਇਆ ਬਚਾਓ ਹੈ ਨੀ, ਤਰੀਕਾ ਉਹੀ ਆ ਚੰਡੀ ਚਰਿੱਤਰ ਵਾਲਾ, ਨਾ ਚੰਡੀ ਦੀ ਵਾਰ ਵਾਲਾ, ਹੋਰ ਕੋਈ ਤਰੀਕਾ ਹੈ ਨੀ। ਹੋਰ ਕੋਈ ਤਰੀਕਾ ਨਹੀਂ ਹੈ। ਇਹੀ ਤਰੀਕਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਧਰਮ ਚਰਚਾ ਕਰਕੇ ਮਨਾਇਆ ਜਾਵੇ। ਆ ਜਿਹੜੇ ਪਖੰਡਵਾਦ ਤੇ ਨੂੰ ਗੈਰ ਕਾਨੂੰਨੀ ਬਣਾ ਦਿੱਤਾ ਜਾਵੇ, ਪਖੰਡਵਾਦ ਦੇ ਖਿਲਾਫ ਕਾਨੂੰਨ ਬਣਾ ਦਿੱਤੇ ਜਾਣ, ਧਰਮ ਜਿਹੜਾ ਫਰੌਡ ਹੈ ਧਰਮ ਦੇ ਨਾਂ ਤੇ, ਧਰਮ ਦੇ ਨਾਂ ਤੇ ਫਰੌਡ ਕਰਨਾ ਗੈਰ ਕਾਨੂੰਨੀ ਬਣਾ ਦਿੱਤਾ ਜਾਵੇ। ਅਪਰਾਧਕ ਮਾਮਲੇ ਦਰਜ ਹੋਣ ਇਹਨਾਂ ਲੋਕਾਂ ਤੇ। ਜਿਹੜਾ ਕੋਈ ਕਹਿੰਦਾ ਮੈਂ ਤਿਕੜ ਰੁਪਈਆ ਕਰ ਦੂੰਗਾ, ਉਹਨੂੰ ਕਹਿ ਕਰਕੇ ਗਾਹ ਨਹੀਂ, ਚੱਲ ਜੇਲ੍ਹ ਚ, ਚੱਲ ਜੇਲ੍ਹ ਚ ਕਰ ਪਹਿਲਾਂ। ਮੈਂ ਸ਼ੁਰੂ ਦੇ ਵਿੱਚ CID ਹੋਵੇ, ਸਰਕਾਰ ਫੜ ਲਵੇ, ਜਾਂ ਪਤਾ ਲੱਗੇ ਉਹ ਕਹਿੰਦੇ ਆ ਜਾ ਭਾਈ ਲੈ ਸਾਡਾ ਖਜ਼ਾਨਾ ਕਰਦੇ, ਅਸੀਂ ਕਾਹਨੂੰ ਲੋਨ ਲੈਣੇ, ਬਾਹਰੋਂ ਜੋ ਲੋਨ ਲਵਾਂਗੇ, ਸਰਕਾਰੀ ਹੈ ਜਿਹੜਾ ਪਿਆ ਸੋਨਾ, ਇਹਨੂੰ ਕਰਦੇ ਚੌਗਣਾ ਇਹ ਦੁੱਗਣਾ ਤਿੱਗਣਾ, ਅੱਜ ਕਰਦੇ ਮਹੀਨੇ ਬਾਅਦ ਫੇਰ ਤਿੱਗਣਾ ਕਰਦੀ, ਆਪੇ ਅਤਗੜੇ ਕਰ ਦੂਗਾ। ਸਰਕਾਰ ਨੂੰ ਵੀ ਪਤਾ ਹੁੰਦਾ, ਪੁਲਿਸ ਨੂੰ ਵੀ ਪਤਾ ਹੁੰਦਾ, ਕਿਉਂ ਉਹ ਉਹਨਾਂ ਨੂੰ ਗੱਠ ਕੇ ਰੱਖਦੇ ਨੇ ਸਾਰਿਆਂ ਨੂੰ, ਸਾਰਿਆਂ ਦੀ ਮਿਲੀ ਭੁਗਤ ਬਣਾਇਆ ਕਿ ਵੱਡੇ ਵੱਡੇ ਫਰੌਡ ਨਹੀਂ ਹੋ ਸਕਦੇ। ਨਾ ਸਰਕਾਰ ਦੀ ਮਿਲੀ ਭੁਗਤ ਬਿਨਾਂ, ਸਿਆਸੀ ਬੰਦਿਆਂ ਦੀ ਮਿਲੀ ਭੁਗਤ ਦੇ ਬਿਨਾਂ, ਜਾਂ ਪੁਲਿਸ ਦੀ ਮਿਲੀ ਭੁਗਤ ਬਿਨਾਂ ਇਹ ਫਰੌਡ ਨਹੀਂ ਹੋ ਸਕਦੇ। ਸਭ ਸਰਕਾਰ ਨੂੰ ਪਤਾ ਹੁੰਦਾ, ਹੋਰ ਇੰਨੀਆਂ ਗੱਲਾਂ ਦਾ ਪਤਾ, ਐਡੇ ਐਡੇ ਫਰੌਡਾਂ ਦਾ ਪਤਾ ਹੀ ਲੱਗਦਾ ਸਰਕਾਰ ਨੂੰ, ਬਾਅਦ ਚ ਪਤਾ ਲੱਗਦਾ, ਸਭ ਪਤਾ ਹੁੰਦਾ। ਇਹ ਸਰਕਾਰ ਦੇ ਵਿੱਚ ਜਿਹੜੇ ਬੰਦੇ ਨੇ, ਸਾਰੇ ਹੀ ਬੰਦਿਆਂ ਚ ਕਮਜ਼ੋਰੀਆਂ ਨੇ, ਮਾਇਆ ਧਾਰੀ।
ਜਬ ਨਹੀਂ ਚੀਨ ਆਤਮ ਰਾਮ,
ਜਿੰਨਾ ਚਿਰ ਆਤਮ ਰਾਮ ਨਹੀਂ ਖੋਜਦਾ, ਜਿੰਨਾ ਚਿਰ ਸਰੀਰ ਦੇ ਵਿੱਚੋਂ ਆਪਣਾ ਆਪਾ ਨਹੀਂ ਖੋਜਦਾ, ਇਹ ਤਨ ਵਿੱਚੋਂ ਮਨ ਨਹੀਂ ਖੋਜਦਾ, ਤਨ ਵਿੱਚ ਤਾਂ ਇਹ ਆਪਣਾ ਆਪਾ ਇਹਦਾ, ਔਰ ਇਹਦੇ ਵਿੱਚ ਫਿਰ ਉਹ ਹੈ ਜਿਹਨੂੰ ਰਾਮ ਹੈ। ਤਨ ਵਿੱਚ ਤਾਂ ਆਤਮ ਹੈ, ਆਤਮ ਦੇ ਵਿੱਚ ਰਾਮ ਹੈ। ਅੱਛਾ ਆਤਮ ਕੀ ਹੈ? ਆਤਮ ਰਾਮ ਦੀ ਰੋਸ਼ਨੀ ਹੈ, ਰਾਮ ਤੋਂ ਪੈਦਾ ਹੋਈ ਰੋਸ਼ਨੀ ਹੈ ਆਤਮ, ਆਤਮ ਕੁਛ ਵੀ ਨਹੀਂ। ਫਿਰ ਸਰੀਰ ਚ ਕੀ ਹੈ? ਰੋਸ਼ਨੀ, ਰੋਸ਼ਨੀ ਖੋਜ ਲਈ, ਅੱਡ ਆ ਗਈ, ਆਪਣਾ ਆਪਾ ਖੋਜਿਆ ਰੋਸ਼ਨੀ ਨੇ। ਜਦ ਵਿੱਚ ਖੋਜਿਆ ਰਾਮ, ਦੇਖਿਆ ਤਾਂ ਰਾਮ ਤੋਂ ਹੀ ਪੈਦਾ ਹੋਈ ਰੋਸ਼ਨੀ ਸੀ ਉਹ ਤਾਂ, ਫਿਰ ਕਹਿੰਦਾ ਆਤਮ ਕੀ ਰਹਿ ਗਿਆ? ਆਤਮ ਕੁਛ ਵੀ ਨਹੀਂ, ਰਾਮ ਏ ਰਾਮ ਰਹਿ ਗਿਆ। ਫਿਰ ਆਤਮ ਖਤਮ ਹੋ ਗਿਆ, ਰਾਮ ਏ ਰਾਮ ਬਚ ਗਿਆ, ਆਤਮ ਵੀ ਖਤਮ ਹੋ ਗਿਆ, ਬਚਿਆ ਕੀ? ਰਾਮ, ਮੈਂ ਨਹੀਂ ਕਛਾਉਂ ਨਹੀਂ, ਮੈਂ ਤਾਂ ਹੀ ਨਹੀਂ ਕੁਛ। ਪਰ ਕੋਈ ਵੀ ਰੋਸ਼ਨੀ ਜਿਹੜੀ ਪੈਦਾ ਹੁੰਦੀ ਹੈ, ਉਹਦੇ ਵਿੱਚੇ ਰੋਸ਼ਨੀ ਪੈਦਾ ਕਰਨ ਵਾਲੀ ਵਸਤੂ ਹੁੰਦੀ ਹੈ, ਕਿਸੇ ਵੀ ਰੋਸ਼ਨੀ ਦੇ ਅੰਦਰ ਹੀ ਰੋਸ਼ਨੀ ਪੈਦਾ ਕਰਨ ਵਾਲੀ ਚੀਜ਼ ਹੁੰਦੀ ਹੈ। ਰੋਸ਼ਨੀ ਤੋਂ ਬਾਹਰ ਕਿਵੇਂ ਪੈਦਾ ਹੋਜੂ? ਰੋਸ਼ਨੀ ਕਿਤੇ ਹੋਰ ਹੋਵੇ, ਰੋਸ਼ਨੀ ਪੈਦਾ ਕਰਨ ਵਾਲੀ ਕਿਤੇ ਚੀਜ਼ ਹੋਰ ਹੋਵੇ, ਉਹਦੇ ਵਿੱਚੇ ਹੀ ਹੁੰਦੀ ਹੈ, ਉੱਥੇ ਹੀ ਆਉਂਦੀ ਹੁੰਦੀ ਹੈ ਰੋਸ਼ਨੀ, ਰੋਸ਼ਨੀ ਉੱਥੇ ਹੀ ਆਉਂਦੀ ਹੁੰਦੀ ਹੈ। ਜੇ ਉਹ ਕਿਰਨ ਦੇ ਪਿੱਛੇ ਪਿੱਛੇ ਚਲੇ ਜਾਈਏ ਨਾ ਬੈਗ, ਉੱਥੇ ਹੀ ਪਹੁੰਚ ਜਾਈਦਾ, ਕਿਰਨ ਨਾਲ ਜੁੜ ਕੇ ਪਿੱਛੇ ਨੂੰ ਮੁੜ ਜਾਈਏ ਤਾਂ ਉੱਥੇ ਹੀ ਪਹੁੰਚ ਜਾਈਦਾ। ਜਿਵੇਂ ਸੂਏ ਚ ਪਾਣੀ ਆ ਰਿਹਾ, ਜੇ ਖਾਲੇ ਖਾਲੇ ਤੁਰ ਪਈਏ ਸੂਏ ਤੇ ਪਹੁੰਚ ਜਾਈਦਾ, ਕੱਸੀ ਤੇ ਪਹੁੰਚ ਜਾਂਗੇ, ਕੱਸੀ ਤੇ ਪਿੱਛੇ ਪਿੱਛੇ ਚਲੇ ਜਾਈਏ ਵੱਡੇ ਰਾਜਬਾਹੇ ਤੇ ਪਹੁੰਚ ਜਾਂਗੇ, ਉਹਦੇ ਕਾਂ ਪਿੱਛੇ ਨੂੰ ਮੁੜ ਜਾਈਏ ਤੇ ਉਹ ਤੋਂ ਵੱਡੇ ਤੇ ਪਹੁੰਚ ਜਾਂਗੇ, ਆਖਿਰ ਨਹਿਰ ਤੇ ਪਹੁੰਚ ਜਾਂਗੇ, ਆਖਿਰ ਦਰਿਆ ਤੇ ਪਹੁੰਚ ਜਾਂਗੇ, ਜਿੱਥੋਂ ਪਾਣੀ ਚੱਲਿਆ ਉੱਥੇ ਹੀ ਪਹੁੰਚ, ਪਰ ਬੈਗ ਨੂੰ ਜਾਣਾ ਪਊਗਾ। ਪਹਿਲਾਂ ਮਨ ਨੂੰ ਖੋਜ ਲਓ, ਫਿਰ ਆਪੇ ਜਿੱਥੋਂ ਪੈਦਾ ਹੋਇਆ ਖੋਜਿਆ ਜਾਊਗਾ, ਜਿੱਥੋਂ ਇਹ ਆਇਆ ਆਪੇ ਖੋਜਿਆ ਜਾਊਗਾ, ਪਹਿਲਾਂ ਇਹਨੂੰ ਤਾਂ ਖੋਜੋ।
ਰਹਾਉ ਮੁੰਡ ਮੰਡਾਏ ਜੋ ਸਿੱਧ ਪਾਈ, ਮੁਕਤੀ ਭੇਟ ਨਾ ਗਈ ਆ ਖਾਈ।
ਹੁਣ ਇੱਕ ਜੋਗੀ ਹੋਰ ਨੇ, ਉਹ ਸਿਰ ਮਨਾਉਂਦੇ ਨੇ, ਨੰਗੇ ਨੀ ਰਹਿੰਦੇ, ਔਗਣ ਨੇ, ਮੁੰਡ ਮੰਡਾਏ ਜੇ ਸਿੱਧ ਪਾਈ,
ਮੁਕਤੀ ਭੇਟ ਨਾ ਗਈ,
ਸਿਰ ਮਨਾਏ ਤੇ ਸਿੱਧੀ ਮਿਲਦੀ ਹੋਵੇ ਤਾਂ ਭੇਟ ਨੂੰ ਤਾਂ ਮੁੰਡ ਕੇ ਬਥੇਰੇ ਰੱਖਦੇ ਨੇ। ਇਹ ਗੱਲ ਭੇਟ ਦੀ ਇਹੀ ਦਾ ਸੰਭਾਸ਼ਣ ਲਿਖੀ ਹੈ, ਮਿਰਗ ਵਾਲੀ ਗੱਲ ਵੀ ਤਾਂ ਸੰਭਾਸ਼ਣ ਲਿਖੀ ਹੈ, ਇਹ ਦੋਏ ਗੱਲਾਂ ਦਾ ਸੰਭਾਸ਼ਣ ਉਹਦੇ ਵਿੱਚ ਲਿਖੀ ਹੋਈਆਂ ਨੇ। ਜਿਹੜਾ ਅਕਾਲ ਉਸ ਦੇ ਵਿੱਚ ਕਈ ਜਗ੍ਹਾ ਲਿਖੇ ਹੋਈ ਨੇ ਗੱਲ ਭੇਡ ਵਾਲੀ ਗੱਲ ਵੀ ਉੱਥੇ ਲਿਖੀ ਹੈ ਮਿਰਗ ਵਾਲੀ ਵੀ ਗੱਲ ਉੱਥੇ ਲਿਖੀ ਹੈ
ਬਿੰਦ ਰਾਖ ਜੋ ਤੁਰੀਏ ਭਾਈ
ਆ ਵੀ ਲਿਖੀ ਹੋਈ ਹੈ ਉੱਥੇ
ਖੁਸਰੇ ਕਿਉਂ ਨਾ ਪਰਮਗਤ ਪਾਈ
ਇਹ ਵੀ ਤਾਂ ਸੰਭਾਸ਼ਣ ਉੱਥੇ ਲਿਖੀ ਹੈ ਅਕਾਲ ਉਸ ਦੇ ਵਿੱਚ ਬਿੰਦ ਰਾਖ ਜੇ ਤੁਰੀਏ ਭਾਈ
ਖੁਸਰੇ ਕਿਉਂ ਨਾ ਪਰਮਗਤ ਪਾਈ
ਜਿਹੜੇ ਜਤੀ ਨੇ ਜਤੀ ਸਦਾਏ ਗੁਰੂ ਨਾਨਕ ਦੇਵ ਜਤੀ ਸਦਾਏ ਜੁਗਤਨ ਜਾਣੇ ਛੱਡ ਬੈਣ ਕਾਰੋਬਾਰ ਯਤ ਕੀ ਹੈ ਯਤ ਦਲ ਕਰਦੇ ਯਤਨ ਕਰਨਾ ਫਸ ਗਿਆ ਮਾਇਆ ਵਿੱਚ ਨਿਕਲਣ ਦਾ ਯਤਨ ਕਰਨ ਨੂੰ ਯਤ ਕਹਿੰਦੇ ਨੇ ਉਹਦਾ ਅਰਥ ਹੋਰ ਬਣਾ ਲਿਆ ਛੁੱਟਣ ਦੀ ਵਿਧੀ ਜਾਣਦੇ ਨੀ ਜਦੀ ਆਪਣੇ ਆਪ ਨੂੰ ਕਹੀ ਜਾਂਦੇ ਉਹ ਛੁੱਟਣ ਦੀ ਵਿਧੀ ਨੂੰ ਸਮਝਣਾ ਛੁੱਟਣ ਦੀ ਵਿਧੀ ਸੰਸਾਰ ਚੋਂ ਨਿਕਲਣ ਦੀ ਵਿਧੀ ਨੂੰ ਜਾਣਨ ਦੀ ਕੋਸ਼ਿਸ਼ ਕਰਨਾ ਇਹਨੂੰ ਜਤੀ ਕਹਿੰਦੇ ਨੇ ਯਤਨ ਕਰਨਾ ਫਸੇ ਹੋਏ ਆ ਕਿਤੇ ਗਿਰ ਗਏ ਟੋਏ ਦੇ ਵਿੱਚ ਨਿਕਲਣ ਦੇ ਯਤਨ ਕਰ ਰਹੇ ਹਨ ਜਿਹੜੇ ਯਤਨ ਚ ਲੱਗਿਆ ਨਿਕਲਣ ਦੇ ਜਤੀ ਹੈ ਜਤੀ ਸਦਾਏ ਜੁਗਤ ਨੂੰ ਜਾਣ ਛੱਡ ਬਹਿ ਕਾਰੋਬਾਰ ਕਾਰੋਬਾਰ ਹੀ ਛੱਡ ਕੇ ਬਹਿ ਗਏ ਅਨੈਚੁਰਲ ਗੱਲ ਕਰ ਲਈ ਸਗੋਂ ਉਹਨਾਂ ਨੇ ਸੰਸਾਰ ਪੈਦਾ ਕਿਵੇਂ ਹੋਊਗਾ ਜੇ ਸਾਰੇ ਹੀ ਜਤੀ ਹੋ ਜਾਣ ਇਹ ਤਾਂ ਕੁਦਰਤ ਤੋਂ ਖਿਲਾਫ ਹੈ ਗੱਲ ਸਾਰੀ ਇਹ ਤਾਂ ਹੁਕਮ ਦੇ ਖਿਲਾਫ ਹੈ ਇਹ ਜਿਹੜਾ ਲੋਕ ਨੇ ਜਿਵੇਂ ਬੈਠੀਆਂ ਨੇ ਨਾ ਜਿਹੜੇ ਬ੍ਰਹਮ ਕੁਮਾਰੀਆਂ ਉਹਦਾ ਹੁਕਮ ਤੋਂ ਵਿਰੁੱਧ ਨੇ ਸਾਰਾ ਕਾਨੂੰਨ ਉਹ ਤਾਂ ਪਰਮੇਸ਼ਰ ਤੋਂ ਵਿਰੁੱਧ ਉਹਨਾਂ ਦਾ ਸਾਰਾ ਪ੍ਰੋਗਰਾਮ ਹੈ ਪਰਮੇਸ਼ਰ ਤੋਂ ਵਿਰੁੱਧ ਇਸੇ ਕਰਕੇ ਕਹਿੰਦੇ ਸਾਰੇ ਚ ਪਰਮਾਤਮਾ ਉਹਨਾਂ ਨੂੰ ਦੀਦਾ ਹੀ ਕੱਖ ਨਹੀਂ ਹੈ ਉਹਨਾਂ ਦੇ ਬੁੱਧ ਬਿਲਕੁਲ ਭ੍ਰਸ਼ ਹੋਈ ਹੋਈ ਹੈ ਬਿਲਕੁਲ ਗਿਆਨ ਹੈ ਨੀ ਉਹਨਾਂ ਨੂੰ ਉਹਨੂੰ ਪੁੱਛਿਆ ਜੇ ਤੁਹਾਡੇ ਮਾਂ ਪਿਓ ਹੁੰਦੇ ਤੁਹਾਡਾ ਜਨਮ ਕਿੱਥੇ ਹੋ ਜਾਂਦਾ ਜੇ ਤੁਹਾਡੇ ਵਰਗੇ ਹੁੰਦੇ ਇਹ ਤਾਂ ਬਿਲਕੁਲ 100% ਹੀ ਪਰਮੇਸ਼ਰ ਦੀ ਰਜ਼ਾ ਤੋਂ ਖਿਲਾਫਤ ਹੈ ਇਹ ਤਾਂ ਉਹਦੇ ਖਿਲਾਫ ਹੈ ਬਗਾਵਤ ਹੈ ਸਾਰੀ ਬਾਗੀ ਬਗਾਵਤ ਪੈਦਾ ਕਰਨੀ ਹੈ ਹੁਕਮ ਦੇ ਖਿਲਾਫ ਹੈ ਬਗਾਵਤ ਦਾ ਝੰਡਾ ਲੈ ਲਿਆ ਹੁਕਮ ਦੇ ਖਿਲਾਫ ਤੁਸੀਂ ਇਹ ਤਾਂ ਕਰ ਰਹੇ ਹੋ ਹੁਕਮ ਦਾ ਵਿਰੋਧ ਕਰ ਰਹੇ ਹੋ ਅਸੀਂ ਕਰ ਰਹੇ ਹਾਂ ਧਰਮ ਮੂਰਖ ਹੋਰ ਹੈ ਜਿਹੜੇ ਤੁਹਾਨੂੰ ਧਰਮ ਮੰਨਦੇ ਨੇ ਮੂਰਖ ਹੋਰ ਹੈ ਜਿਹੜੇ ਤੁਹਾਨੂੰ ਪੈਸੇ ਦੇਈ ਜਾਂਦੇ ਨੇ ਧਰਮ ਦੇ ਨਾਂ ਤੇ ਪਾਗਲ ਉਹ ਵਿਚਾਰੇ ਆਪ ਗਿਆਨ ਨੀ ਧਰਮ ਦਾ ਹਾਂ ਇਹ ਦੋ ਚਾਰ ਗੱਲਾਂ ਕਹਿਣਾ ਜੀ ਪ੍ਰੇਮ ਨਾਲ ਰਹੋ ਜੀ ਇਹ ਕੋਈ ਧਰਮ ਹੈ ਧਰਮ ਨਹੀਂ ਹੈ ਇਹ ਸਮਾਜ ਸੁਧਾਰ ਹੈ ਸਮਾਜ ਸੁਧਾਰ ਹੋਰ ਗੱਲ ਹੈ ਧਰਮ ਹੋਰ ਗੱਲ ਹੈ ਧਰਮ ਦਾ ਹਿੱਸਾ ਸਮਾਜ ਸੁਧਾਰ ਹੈ ਸਮਾਜ ਸੁਧਾਰ ਦਾ ਹਿੱਸਾ ਧਰਮ ਨਹੀਂ ਹੈ ਧਰਮ ਦਾ ਧਰਮ ਦੇ ਵਿੱਚ ਬਹੁਤ ਕੁਛ ਆ ਜਾਂਦਾ ਧਰਮ ਦੇ ਵਿੱਚ ਤਾਂ ਸਭ ਕੁਛ ਆ ਜਾਂਦਾ ਹੁਕਮ ਦੇ ਤਾਂ ਤਿੰਨੇ ਲੋਕ ਅੰਦਰ ਨੇ ਜਮਣ ਬਰਨ ਅੰਦਰ ਹੈ ਉਹਦੇ ਇਹ ਹੁਕਮ ਨੂੰ ਪੁੱਜਣਾ ਧਰਮ ਦੇ ਤਾਂ ਸਮਾਜ ਸੁਧਾਰ ਹੈ ਕੋਈ ਬੁੱਲੀ ਜੀ ਗੱਲ ਛੋਟੀ ਜੀ ਗੱਲ ਹੈ ਸਮਾਜ ਸੁਧਾਰ ਬਹੁਤ ਵੱਡੀ ਗੱਲ ਨਹੀਂ ਹੈ ਲੇਕਿਨ ਵਿਦਵਾਨ ਸਮਾਜ ਸੁਧਾਰ ਤੇ ਗਾਂ ਇਹਨਾਂ ਕੋਲ ਅਕਲ ਨਹੀਂ ਹੁੰਦੀ ਜਿੰਨੀ ਕੁ ਅਕਲ ਹੈ ਭਾਂਡਾ ਇਹਨਾਂ ਕੋਲ ਉਹਨੀ ਕੁ ਗੱਲ ਕਰਨੀ ਇਹਨਾਂ ਨੇ ਤੇ ਬਹੁਤ ਬੜਾ ਵਿਸ਼ਾ ਧਰਮ ਦਾ ਛੋਟਾ ਵਿਸ਼ਾ ਨਹੀਂ ਹੈ ਸਮਾਜ ਸੁਧਾਰ ਵੀ ਹੈ ਆਰਥਿਕ ਵਿਸ਼ਾ ਵੀ ਹੈ ਲੋਕਾਂ ਦੇ ਮਤਲਬ ਹੈ ਜਿਹੜਾ ਰਾਜ ਕਰਨਾ ਇਹ ਵੀ ਵਿਸ਼ਾ ਹੈ ਕਿਵੇਂ ਕਰਨਾ ਜ਼ੁਲਮ ਨਹੀਂ ਕਰਨਾ ਧੱਕਾ ਨਹੀਂ ਕਰਨਾ ਸਾਰੇ ਵਿਸ਼ਾ ਹੀ ਨੇ ਇਹਦੇ ਵਿੱਚ ਤਾਂ ਫਿਰ ਉਹਦੋਂ ਇਲਾਵਾ ਪਰਲੋਕ ਦਾ ਸੁਧਾਰ ਕਿਵੇਂ ਕਰਨਾ ਮੇਨ ਵਿਸ਼ਾ ਤਾਂ ਪਰਲੋਕ ਦਾ ਇਹਦਾ ਧਰਮ ਦਾ ਆਹ ਲੋਕ ਦਾ ਤਾਂ ਸਿਰਫ ਛੋਟਾ ਵਿਸ਼ਾ ਇਹ ਸੰਸਾਰ ਦਾ ਵਿਸ਼ਾ ਲੋਕਾਂ ਚ ਠੀਕ ਠਾਕ ਰਹਿਣਾ ਸਾਰਿਆਂ ਦੇ ਕੰਮ ਆਉਣਾ ਸਾਰਿਆਂ ਦਾ ਭਲਾ ਸੋਚਣਾ ਬੁਰੇ ਦਾ ਵੀ ਭਲਾ ਕਰਨਾ ਇਹ ਤਾਂ ਇੱਕ ਉਹਦੇ ਸੁਭਾਅ ਦਾ ਹਿੱਸਾ ਹੈ ਗੁਰਮੁਖ ਦੇ ਸੁਭਾਅ ਦਾ ਹਿੱਸਾ ਹੈ ਉਹ ਅਸਲ ਤਿਆਰ ਕਰਤਾ ਉਹਦਾ ਪਰਲੋਕ ਹੈ ਧਰਮ ਦਾ ਸਮਾਜ ਸੁਧਾਰ ਦਾ ਕਿੱਥੇ ਵਿਸ਼ਾ ਪਰਲੋਕ ਸਮਾਜ ਸੁਧਾਰ ਵਾਲਿਆਂ ਦਾ ਵਿਸ਼ਾ ਕਿੱਥੇ ਪਰਲੋਕ